ਉਹ ਕਿਸੇ ਦੀ ਮਨਾਪਲੀ ਤਾਂ ਨਹੀਂ ਹੈ। ਜਿਹੜਾ ਪਿਆਰ ਕਰੂਗਾ, ਸਾਚ ਕਹੂੰ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਪਿਆਰ ਦਾ ਬੰਨਿਆ ਹੋਇਆ ਹੈ, ਪਿਆਰ ਦੇ ਨਾਲ ਬਸ ਵਿੱਚ ਆ ਜਾਂਦਾ।
ਰੱਬ ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਬਾਤਾਂ,
ਪਿਆਰ ਕਰਨ ਵਾਲਿਆਂ ਦੇ ਵਸ ਵਿੱਚ ਪਰਮੇਸ਼ਰ ਹੁੰਦਾ। ਗੁਰੂ ਕੋ ਹੋਰ ਕੁਛ ਨਹੀਂ ਮੰਗਦਾ, ਹੋਲ ਹਾਰਟਡ ਪਿਆਰ ਮੰਗਦਾ। ਜਿਹਨੇ ਪਿਆਰ ਕੀਤਾ ਹੈ ਉਹਨਾਂ ਦੀਆਂ ਅਜੀਬ ਕਥਾਵਾਂ ਨੇ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਆਪ ਜੀ ਦਰੋਲੀ ਆਏ ਹੋਏ ਨੇ ਮਾਲਵੇ ਦੇ ਅੰਦਰ, ਜੇਠ ਦਾ ਮਹੀਨਾ। ਉਹਨਾਂ ਹੀ ਦਿਨਾਂ ਵਿੱਚ ਇੱਕ ਨੇੜੇ ਦੇ ਪਿੰਡ ਵਿੱਚ ਸਿੱਖ ਰਿਹਾ ਕਰਦਾ ਸੀ ਵੱਡੇ ਤੋਂ। ਉਹਦਾ ਨਾਮ ਭਾਈ ਆਖਲ ਸੀ, ਬੜਾ ਗੁਰਮੁਖ ਸਿੱਖ ਸੀ। ਬਚਪਨ ਤੋਂ ਹੀ ਗੁਰੂ ਮਹਾਰਾਜ ਦੀ ਸੰਗਤ ਕਰਦਾ ਹੁੰਦਾ, ਬਾਣੀ ਜਿੰਨੀ ਪੜ੍ਹਦਾ ਸੀ ਵਿਚਾਰ ਕੇ ਪੜ੍ਹਦਾ ਸੀ। ਲੜਕੀ ਸੀ ਉਸਦੇ, ਤਾਂ ਜਦੋਂ ਵਰ ਪ੍ਰਾਪਤ ਹੋਈ, ਪਹਿਲੇ ਸਮਿਆਂ 'ਚ ਰਿਵਾਜ ਹੋਇਆ ਕਰਦਾ ਸੀ ਕਿ ਆਪ ਨਹੀਂ ਸੀ ਮੰਗਿਆ ਕਰਦੇ, ਲਾਗੀ ਹੋਇਆ ਕਰਦੇ ਸੀ, ਉਹਨਾਂ ਨੂੰ ਭੇਜ ਦਿਆ ਕਰਦੇ ਸੀ। ਬ੍ਰਾਹਮਣ ਹੁੰਦਾ, ਨਾਈ ਹੁੰਦਾ ਜਾਂ ਹੋਰ ਕੋਈ ਹੁੰਦੇ, ਉਹ ਜਾ ਕੇ ਬਹੁਤ ਇਮਾਨਦਾਰੀ ਦੇ ਨਾਲ ਕੋਈ ਲੜਕਾ ਦੇਖ ਲੈਂਦੇ ਸੀ, ਕਿਉਂਕਿ ਜਿਹੜੀ ਲੜਕੀ ਨੂੰ ਚੰਗੀ ਤਰ੍ਹਾਂ ਜਾਣਦੇ ਸੀ, ਲੜਕਾ ਉਹਦੇ ਵਰਗਾ ਹੀ ਪਾਲਦੇ ਸੀ ਹੋਣਹਾਰ ਲੜਕਾ। ਤਾਂ ਭਾਈ ਅਕਲ ਨੇ ਕਿਹਾ ਕਿ ਲੜਕੀ ਵਿਆਹਣ ਦੀ ਉਮਰ ਵਿੱਚ ਆ ਚੁੱਕੀ ਹੈ, ਫਿਰ ਤੁਸੀਂ ਜਾਓ ਜਾ ਕੇ ਕੋਈ ਚੰਗਾ ਘਰਾਣਾ ਦੇਖੋ, ਰੋਟੀ ਖਾਂਦਾ ਪੀਂਦਾ ਹੋਵੇ, ਸੋਹਣੀ ਇੱਜ਼ਤ ਹੋਵੇ ਉਹਦੀ, ਚਾਰ ਬੰਦਿਆਂ ਦੇ ਅੰਦਰ ਪਿੰਡ ਦੇ ਲੋਕਾਂ 'ਚ ਉਹਦੀ ਕੋਈ ਪਤ ਹੋਵੇ, ਐਸਾ ਕੋਈ ਦੇਖ ਕੇ ਰਿਸ਼ਤਾ ਕਰਕੇ ਉਹ ਇੱਕ ਰੁਪਈਆ ਦਿਆ ਕਰਦੇ ਸੀ। ਤਾਂ ਉਸ ਵੇਲੇ ਇਹ ਫਿਰਦੇ ਫਿਰਦੇ ਇੱਕ ਪਿੰਡ ਆਇਆ ਜਿਸਦਾ ਨਾਮ ਤੁਕਲਾਣੀ ਹੈ, ਉਸ ਸਥਾਨ ਦੇ ਅੰਦਰ ਇੱਕ ਘਰ ਦੇ ਅੰਦਰ ਬੜਾ ਹੀ ਹੋਣਹਾਰ ਲੜਕਾ, ਸੁੰਦਰ ਨੌਜਵਾਨ, ਕਾਰੋਬਾਰ ਵਿੱਚ ਬਹੁਤ ਮਾਹਰ ਆਪਣੇ, ਅਤੇ ਉੱਥੇ ਦੇ ਲੜਕੇ ਨਾਲ ਗੱਲਬਾਤ ਕੀਤੀ, ਘਰ ਦਾ ਵਾਤਾਵਰਨ ਦੇਖਿਆ, ਹਾਲ ਚਾਲ ਦੇਖਿਆ, ਮਨ ਫੈਸਲਾ ਕਰ ਲਿਆ ਵੀ ਇਹ ਲੜਕੇ ਨਾਲ ਸੰਯੋਗ ਉਹਦਾ ਹੋ ਜਾਵੇ। ਇਸ ਗੱਲ ਨੂੰ ਵਿਚਾਰ ਕੇ ਇੱਕ ਰੁਪਈਏ ਦਾ ਸ਼ਗਨ ਪਾ ਦਿੱਤਾ। ਬੜੇ ਖੁਸ਼ ਨੇ, ਖੁਸ਼ ਖੁਸ਼ ਆ ਕੇ ਵਧਾਈਆਂ ਦਿੱਤੀਆਂ, ਜਜਮਾਨ ਵਧਾਈਆਂ, ਬਹੁਤ ਸੋਹਣਾ ਹੋਣਹਾਰ ਲੜਕਾ, ਕਾਰੋਬਾਰ ਵਿੱਚ ਲੱਗਿਆ ਹੋਇਆ, ਸ਼ਰਾਬ ਉਹ ਨਹੀਂ ਪੀਂਦਾ, ਮਾਸ ਉਹ ਨਹੀਂ ਖਾਂਦਾ, ਬਹੁਤ ਚੰਗਾ ਮਿੱਠ ਬੋਲਦਾ, ਦੇਖੀ ਜਾ ਜਜਮਾਨ ਜਾਣੀ ਉਹਨੂੰ ਤਾਂ, ਅਸੀਂ ਤਾਂ ਰਾਜਾ ਟੋਲ ਦਿੱਤਾ ਆਪਣੀ ਜਾਨ 'ਚ। ਉਸ ਵੇਲੇ ਭਾਈ ਅਕਲ ਨੇ ਸਹਿਜ ਸੁਭਾਅ ਪੁੱਛ ਲਿਆ, ਕਹਿੰਦੇ ਇਹ ਤਾਂ ਠੀਕ ਹੈ, ਸਾਰੇ ਗੁਣ ਵਧੀਆ ਨੇ, ਪਰ ਇੱਕ ਗੱਲ ਤੁਸੀਂ ਪੁੱਛੀ ਹੋਣੀ ਹੈ ਜ਼ਰੂਰ, ਕਿਉਂਕਿ ਸਾਡਾ ਘਰ ਸਿੱਖੀ ਦਾ ਘਰ ਹੈ, ਉਹਦੇ ਘਰ ਵਿੱਚ ਸਿੱਖੀ ਹੈ ਕਿ ਨਹੀਂ? ਕਹਿੰਦੇ ਇਹ ਤਾਂ ਅਸੀਂ ਭੁੱਲ ਗਏ, ਅਤੇ ਅਸੀਂ ਤਾਂ ਐਂ ਦੇਖਿਆ ਵੀ ਘਰ ਵਿੱਚ ਉਹਦੇ ਮਕਾਮ ਬਣਿਆ ਹੋਇਆ ਸਰਵਰ ਸਖੀ ਦਾ, ਸਖੀ ਸਰਵਰ ਦਾ, ਇਹ ਸਰਵਰ ਹੀ ਹੈ। ਕਹਿਣ ਲੱਗੇ ਤੁਸੀਂ ਬੜਾ ਗਲਤ ਕੰਮ ਕਰ ਦਿੱਤਾ, ਲੜਕੀ ਬਾਣੀ ਪੜ੍ਹਦੀ ਹੈ, ਅੰਮ੍ਰਿਤ ਵੇਲੇ ਤੋਂ ਜਾਗਦੀ ਹੈ, ਬਾਣੀ ਉਹਦੇ ਕੰਠ ਹੈ, ਸੁਖਨੀ ਸਾਹਿਬ ਉਹਦੇ ਕੰਠ ਹੈ, ਜਪਜੀ ਸਾਹਿਬ ਕੰਠ ਜਵਾਨੀ ਪੜ੍ਹਦੀ ਹੈ, ਹੋਰ ਬਾਣੀਆਂ ਪੜ੍ਹਦੀ ਹੈ, ਅਤੇ ਗੁਰੂ ਦੇ ਪਿਆਰ ਵਿੱਚ ਰਹਿੰਦੀ ਹੈ। ਜਿੰਨੀ ਵਾਰੀ ਵੀ ਮੈਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਗਿਆ, ਉਨੀ ਵਾਰੀ ਮੇਰੇ ਨਾਲ ਜਾਂਦੀ ਹੈ ਵੀ ਮੈਂ ਤਾਂ ਨਾਲ ਜਾਣਾ, ਅਤੇ ਗੁਰੂ ਮਹਾਰਾਜ ਦਾ ਬਹੁਤ ਪਿਆਰ ਕਰਦੀ ਹੈ। ਇਹ ਤਾਂ ਬੜਾ ਮਾੜਾ ਕੰਮ ਹੋ ਗਿਆ, ਪਸੰਗ ਤਾਂ ਬਹੁਤ ਬੁਰੀ ਬਾਤ ਹੈ, ਪਸੰਗ ਦੇ ਬਾਰੇ ਤਾਂ ਐਸਾ ਫਰਮਾਨ ਆਉਂਦਾ, ਪਰੋ ਪਿਆਰ ਨਾਲ ਪਿਆਰੀ ਜੀ ਮਾਰੀ ਮੈਂ ਪਸੰਗ
ਸਾਡੇ
ਸਾਥ ਚ ਜਿਹੜਾ ਪਰਮੇਸ਼ੁਰ ਤੋਂ ਬੇਮੁੱਖ ਹੋਵੇ, ਪਰਮੇਸ਼ੁਰ ਦਾ ਪਿਆਰਾ ਉਹਦੇ ਕੋਲ ਰਹਿ ਕੇ ਘਾਟਾ ਹੀ ਪਾਉਂਦਾ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਬੜਾ ਮਾੜਾ ਕੰਮ ਹੋਇਆ, ਬੇਰੀ ਦੇ ਕੋਲ ਕੇਲਾ ਹੋਵੇ, ਬੇਰੀ ਨੇ ਆਪਣੇ ਮੌਜ ਦੇ ਨਾਲ ਝੂਮਣਾ, ਕੇਲਾ ਜਿਹੜਾ ਹੈ ਵਿਚਾਰਾ ਉਹਨੇ ਝੂਮਣਾ, ਕੇਲੇ ਦੇ ਪੱਥਰੇ ਪਾੜ ਦਿੰਦੀ ਆ ਉਹ ਕੰਡੇ। ਬੱਚੇ ਗੁਰੂ ਨੂੰ ਮੰਨਣ ਵਾਲੀ ਹੈ ਇੱਕ ਸਵਾਸ, ਇਹ ਤੋਂ ਨਾਮ ਨਹੀਂ ਭੁੱਲਦਾ। ਉਹਨਾਂ ਨੇ ਕਹਿਣਾ ਜਾ ਕੇ ਵੀ ਕਬਰ ਨੂੰ ਮੱਥਾ ਟੇਕ, ਇਹਨੇ ਟੇਕਣਾ ਨਹੀਂ ਹੈ, ਕੀ ਬਣੂੰਗਾ ਹੇ ਪ੍ਰਭੂ, ਇਸ ਵੇਲੇ ਤਾਂ ਮੈਂ ਸੰਕਟ ਵਿੱਚ ਫਸ ਗਿਆ, ਤੇਰੀ ਮਦਦ ਹੋਵੇ ਤਾਂ ਹੋ ਸਕਦਾ ਕੁਛ। ਉਸ ਵੇਲੇ ਅੰਤਰ ਧਿਆਨ ਹੋਏ ਭਾਈ ਅਕਲ, ਪਿਛਲਾ ਜਨਮ ਬਚਿਆ ਬੀਬੀ ਦਾ, ਚੁੱਪਾ ਰਹੇ, ਕਹਿਣ ਲੱਗੇ ਬੇਟੀ ਦਾ ਮਾੜਾ ਲੇਖ ਲਿਖਿਆ ਹੋਇਆ ਮੱਥੇ 'ਚ, ਇਹਦਾ ਸੰਜੋਗ ਇੱਥੇ ਹੀ ਹੈ, ਕਿਉਂਕਿ ਸੰਜੋਗ ਵਿਜੋਗ ਦੇ ਕਾਰ ਚਲਾਵਾ ਲਿਖਿਆ ਹੋਇਆ ਪਾਠ, ਆਪਣੇ ਬਸ ਵਿੱਚ ਨਹੀਂ ਹੈ। ਵਿਆਹ ਸ਼ਾਦੀਆਂ ਉਵੇਂ ਜਿਵੇਂ ਹੁੰਦੀਆਂ ਜਿਸ ਤਰ੍ਹਾਂ ਲਿਖੀਆਂ ਹੁੰਦੀਆਂ। ਇੱਕ ਵਾਰੀ ਇੱਕ ਮਹਾਤਮਾ ਸੀ, ਉਹ ਬੈਠ ਕੇ ਤਪ ਕਰਿਆ ਕਰਦੇ ਸੀ, ਭਜਨ ਬੰਦਗੀ ਕਰਦੇ, ਝੌਂਪੜੀ ਪਾਈ ਹੋਈ ਸੀ, ਇਹ ਖੂਹ ਸੀਗਾ ਉਹਦੇ 'ਤੇ ਇਸ਼ਨਾਨ ਅੰਮ੍ਰਿਤ ਵੇਲੇ ਉਹਨਾਂ ਨੇ ਕਰ ਲੈਣਾ, ਫਿਰ ਸਾਰਾ ਦਿਨ ਬੰਦਗੀ ਕਰਨੀ, ਮਿਲਦੇ ਜੁਲਦੇ ਬਹੁਤ ਘੱਟ ਹੁੰਦੇ। ਰਾਜੇ ਨੂੰ ਵੀ ਉਹਨਾਂ ਦਾ ਪਤਾ ਸੀ, ਕੁਛ ਸਤਿਕਾਰ ਸੀ ਰਾਜੇ ਦੇ ਮਨ ਵਿੱਚ। ਰਾਜੇ ਦਾ ਰਾਜਕੁਮਾਰ ਜਦ ਸ਼ਾਦੀ ਵਿਆਹ ਦੇ ਯੋਗ ਹੋਇਆ ਤਾਂ ਉਹਨਾਂ ਨੇ ਉਹਦੇ ਵਾਸਤੇ ਨਵਾਂ ਮਹਿਲ ਬਣਾ ਦਿੱਤਾ। ਉਹ ਮਹਿਲ ਉੱਥੇ ਬਣਾਇਆ ਜਿੱਥੇ ਖੂਹ ਸੀਗਾ, ਅਤੇ ਜਿਸ ਵਕਤ ਵਿਆਹ ਕਰਕੇ ਆਏ ਤਾਂ ਰਾਤ ਨੂੰ ਕਿਹਾ ਭਾਈ ਤੁਸੀਂ ਤੁਹਾਡੇ ਵਾਸਤੇ ਤਾਂ ਉੱਥੇ ਬੈਠ ਜਾਂਦੇ, ਸਾਰੇ ਪਹਿਰੇ ਲੱਗੇ ਹੋਏ ਨੇ, ਹਰ ਚੀਜ਼ ਹੈ, ਉੱਥੇ ਜਾਓ ਤੁਸੀਂ। ਉੱਥੇ ਆ ਗਏ ਤਾਂ ਉੱਪਰਲੀ ਮੰਜ਼ਿਲ ਦੇ ਵਿੱਚ ਬੈਡਰੂਮ ਸੀ, ਲੜਕੀ ਨੂੰ ਉੱਪਰੇ ਥਾਂ ਆ ਕੇ ਨੀਂਦ ਨਾ ਆਈ, ਰਾਜਕੁਮਾਰ ਸੌਂ ਗਿਆ। ਇਹ ਉਹਦੇ ਸ਼ਸਤਰ ਚੱਕ ਕੇ ਕਰੇ ਦਾ ਕਮਾਨ ਚੁੱਕ ਲਏ, ਤੀਰ ਉਹਦੇ ਵਿੱਚ ਪਾ ਲਵੇ, ਸ਼ੀਸ਼ੇ ਦੇ ਸਾਹਮਣੇ ਦੇਖੇ ਵੀ ਐਂ ਲੱਗਦਾ ਹੈ, ਕਦੇ ਵਰਸ਼ਾ ਘੁਮਾਉਣ ਲੱਗ ਜਾਵੇ। ਇੱਕ ਬਹੁਤ ਤਿੱਖੀ ਤਲਵਾਰ ਪਈ ਸੀ, ਉਹ ਘੁਮਾਉਣ ਲੱਗੀ, ਹੱਥੋਂ ਛੁੱਟ ਗਈ, ਉਹ ਸਿੱਧੀ ਹੋ ਜਾ ਕੇ ਰਾਜਕੁਮਾਰ ਦੇ ਗਲ 'ਤੇ ਲੱਗੀ, ਉਹ ਗਲ ਵੱਢ ਹੋ ਗਿਆ, ਉੱਥੇ ਹੀ ਮਰ ਗਿਆ। ਹੁਣ ਬੜੇ ਫਿਕਰ 'ਚ ਹੋਈ ਬਈ ਜੇ ਮੈਂ ਕਹਿੰਦੀ ਹਾਂ ਮੈਂ ਮਾਰਿਆ, ਮੇਰੇ ਪਿਤਾ ਦੀ ਵੀ ਬਦਨਾਮੀ ਹੈ, ਮੇਰੀ ਵੀ ਬਦਨਾਮੀ ਹੈ, ਬੜਾ ਮਾੜਾ ਕੰਮ ਹੋਇਆ। ਅਚਾਨਕ ਇਹ ਗੱਲ ਹੋ ਗਈ, ਬੈਠੀ ਸੋਚੀ ਜਾਂਦੀ ਹੈ, ਇਹਨਾਂ ਨੂੰ ਸੰਤ ਇਸ਼ਨਾਨ ਕਰਨ ਵਾਸਤੇ ਆ ਗਏ, ਖੜਕਾ ਸੁਣਿਆ, ਖਿੜਕੀ ਵਿੱਚ ਜਾ ਕੇ ਦੇਖਦੀ ਰਹੀ ਵੀ ਇਸ਼ਨਾਨ ਕਰਦਾ ਹੈ, ਹੁਣ ਤੁਰ ਪਿਆ। ਜਦੋਂ ਤੁਰ ਪਏ ਤਾਂ ਉਸ ਵੇਲੇ ਰੌਲਾ ਪਾਤਾ, ਬਚਾਓ ਬਚਾਓ ਬਚਾਓ, ਮੇਰੇ ਪਤੀ ਨੂੰ ਮਾਰ ਗਿਆ, ਇੱਥੋਂ ਦੀ ਛਾਲ ਮਾਰੀ ਆ, ਦਰਵਾਜ਼ਾ ਖੁੱਲ੍ਹਾ। ਪਹਿਰੇਦਾਰ ਆਲੇ ਦੁਆਲੇ ਜਿਹੜੀ ਗਾਲ ਸੀ ਉਹ ਨੱਠੀ ਭੱਜੀ, ਜਾ ਕੇ ਸੰਤਾਂ ਨੂੰ ਫੜ ਲਿਆ, ਰਾਜੇ ਦੇ ਪੇਸ਼ ਕਰਤਾ ਵੀ ਮਹਾਰਾਜ ਰਾਜਕੁਮਾਰ ਦਾ ਕਾਤਲ ਇਹ ਹੈ, ਬਿਆਨ ਲਏ। ਰਾਜੇ ਦੇ ਮਨ ਕਹਾਣੀ ਲੱਗੀ ਨਾ, ਮੈਂ ਕਿਹਾ ਵੀ ਇਹ ਸੰਤ ਇੱਥੇ 30 ਸਾਲ ਤੋਂ ਰਹਿ ਰਹੇ ਨੇ, ਕਦੇ ਕੋਈ ਬਾਤ ਨਹੀਂ ਹੋਈ, ਨਾਲੇ ਮੇਰੇ ਪੁੱਤਰ ਨੂੰ ਮਾਰਨ ਦਾ ਇਹਨਾਂ ਨੂੰ ਕੀ ਆਈਡੀਆ ਸੀ, ਕੀ ਲੈਣਾ ਸੀ, ਕੋਈ ਗਹਿਣਾ ਨਹੀਂ ਲੁੱਟਿਆ, ਕੋਈ ਚੀਜ਼ ਨਹੀਂ ਲੈ ਕੇ ਗਏ, ਨਹੀਂ ਇਹਨੂੰ ਵੀ ਮਾਰ ਦਿੰਦੇ, ਉਹਨਾਂ ਨੇ ਜੇ ਇੱਕ ਨੂੰ ਮਾਰਨਾ ਸੀ ਦੋਵਾਂ ਨੂੰ ਮਾਰ ਦਿੰਦਾ, ਕੁਛ ਬਣਿਆ ਨਾ। ਲੇਕਿਨ ਉਹਦੀ ਗਵਾਹੀ ਦੇ ਆਧਾਰ 'ਤੇ ਉਹਦੇ ਹੱਥ ਵੜ ਦਿੱਤੇ ਸੰਤ ਦੇ ਦਿਨ, ਸੰਤ ਬੜਾ ਦੁਖੀ ਹੋਏ ਵੀ ਮੇਰੇ ਹੱਥ ਵੱਢੇ ਗਏ। ਰੋਜ਼ ਪਰਮੇਸ਼ੁਰ ਦੇ ਨਾਲ ਤਰਕ ਕਰਿਆ ਕਰਨ ਵੀ ਮੈਂ ਤਾਂ ਕੁਛ ਕਰਿਆ ਹੀ ਨਹੀਂ ਸੀਗਾ, ਮੇਰੇ ਹੱਥ ਵੱਢੇ ਗਏ। ਇਸ ਗੱਲ ਦਾ ਨਿਰਣਾ ਕਰਨ ਵਾਸਤੇ ਕਾਸ਼ੀ ਚਲਿਆ ਗਿਆ ਭਿਰਗੂ ਸਾਂਤਾ ਦੇ ਜੋਸ਼ੀ ਕੋਲ, ਉਹਨਾਂ ਨੂੰ 3 ਜਨਮ ਦਾ ਹਿਸਾਬ ਕਿਤਾਬ ਕੱਢਣਾ ਹੁੰਦਾ। ਉੱਥੇ ਜਲ ਗਿਆ ਤਾਂ ਉਹਨੇ ਕੀ ਦੇਖਿਆ, ਉਹਨੇ ਆਵਾਜ਼ ਮਾਰੀ ਤਾਂ ਘਰ ਵਾਲੀ ਨੇ ਸੁਣ ਲਈ, ਉਹ ਇੱਕਦਮ ਬਾਹਰ ਆਈ, ਗਾਲਾਂ ਕਰਨ ਲੱਗ ਗਈ, ਕਹਿੰਦੀ ਤੂੰ ਇਹਦੇ ਕੋਲ ਕੀ ਕਰਨਾ ਹੈ, ਇਹ ਤਾਂ ਇਹੋ ਜਿਹਾ ਮਾੜਾ ਹੈ, ਲੋਕਾਂ ਨੂੰ ਠੱਗਦਾ ਹੈ, ਫਲਾਣਾ ਕਰਦਾ, ਢੰਗਾ ਕਰਦਾ, 50 ਗੱਲਾਂ ਕਹੀਆਂ, ਉਹ ਖੜਾ ਰਿਹਾ ਵਿਚਾਰਾ। ਇਹ ਮੈਨੂੰ ਜੋਸ਼ੀ ਬਾਹਰ ਆ ਗਿਆ, ਜੋਸ਼ੀ ਕਹਿਣ ਲੱਗਿਆ ਵੀ ਅੰਦਰ ਆ ਜਾਓ ਸੰਤ ਜੀ, ਇੱਧਰ ਆ ਜਾਓ। ਕਹਿੰਦੇ ਇਹ ਤਾਂ ਬੈਲ ਹੈ, ਮੇਰੀ ਘੰਟੀ ਹੈ, ਮੈਨੂੰ ਪਤਾ ਲੱਗ ਜਾਂਦਾ ਵੀ ਕੋਈ ਆਇਆ। ਕਹਿੰਦਾ ਐਵੇਂ ਕਰ ਦੇਣਗੇ ਹਰੇਕ ਨਾਲ। ਕਹਿੰਦਾ ਜੋਸ਼ੀ ਸਾਹਿਬ, ਮੈਂ ਤਾਂ ਆਪਣੀ ਗੱਲ ਪਿੱਛੋਂ ਪੁੱਛੂੰਗਾ, ਪਹਿਲਾਂ ਮੈਂ ਪੁੱਛਣਾ ਚਾਹੁੰਦਾ ਵੀ ਤੈਨੂੰ ਇਹ ਜੀ ਇਸਤਰੀ ਕਿਵੇਂ ਪ੍ਰਾਪਤ ਹੋ ਗਈ? ਤੂੰ ਜੋਸ਼ੀ ਸੀ ਤਾਂ ਲਾ ਲੈਣਾ ਸੀ ਹਿਸਾਬ ਕਿਤਾਬ। ਉਹ ਕਹਿਣ ਲੱਗਿਆ, ਸੰਤ ਜੀ ਹਿਸਾਬ ਕਿਤਾਬ ਕੀ ਲਾਉਣਾ ਸੀ? ਮੈਂ ਹਿਸਾਬ ਲਾਉਣਾ। ਕਹਿਣ ਲੱਗਿਆ, ਮੈਂ ਹੋਰ ਹਿਸਾਬ ਕੀ ਲਾਉਣਾ? ਤੇਰਾ ਮੇਰਾ ਤੇ ਇਸ ਦਾ ਹਿਸਾਬ ਸਾਂਝਾ ਹੀ ਹੈ। ਆਪਾਂ ਤਿੰਨੇ ਜਣੇ ਇੱਕ ਕਰਮ ਦੇ ਚੱਕਰ ਚ ਪਏ ਹੋਏ। ਲੈ ਮੈਂ ਹੁਣ ਤੈਨੂੰ ਦੱਸ ਦਿੰਦਾ। ਕਹਿੰਦਾ ਇਹ ਜਿਹੜੀ ਔਰਤ ਹੈ ਮੇਰੀ, ਇਹ ਪਿਛਲੇ ਜਨਮ ਚ ਗਧੀ ਹੁੰਦੀ ਸੀ। ਮੈਂ ਹੁੰਦਾ ਸੀ ਕੌਣ? ਕਹਿੰਦਾ ਮੈਂ ਇਹਦੇ ਚੁੰਝਾ ਮਾਰਦਾ ਹੁੰਦਾ ਬਹੁਤ, ਇਹ ਲਾਗਾ ਲੱਗਿਆ ਹੁੰਦਾ। ਇਹਦਾ ਮਾਲਕ ਜਿਹੜਾ ਸੀ ਬੜਾ ਪੈਰਾ ਸੀ, ਇਹ ਵਿਚਾਰੀ ਚੁਗਿਆ ਕਰੇ ਤੇ ਮੈਂ ਬਹੁਤ ਤੰਗ ਕਰਿਆ ਕਰਾਂ। ਇਹ ਤੰਗੀ ਦੀ ਮਾਰੀ ਹੋਈ ਨੱਠੀ 12 ਕੋਹ ਤੇ ਜਾ ਕੇ ਇੱਕ ਸੰਤਾਂ ਦਾ ਆਸ਼ਰਮ ਸੀ, ਉਹਦੇ ਦੁਆਲੇ ਰਹਿਣੇ ਸ਼ੁਰੂ ਕਰਤਾ ਇਹਨੇ। ਮੈਂ ਰੋਜ਼ ਦੇ ਸੁਭਾਅ ਨਾਲ ਇੱਥੇ ਆਇਆ ਤਾਂ ਇੱਥੇ ਲੱਭੀ ਨਾ। ਉਹਦੇ ਬਾਅਦ ਕਹਿੰਦਾ ਮੈਂ ਟੋਲਣ ਲੱਗ ਗਿਆ ਤਾਂ ਕਈ ਦਿਨਾਂ ਦੇ ਬਾਅਦ ਮੈਨੂੰ ਦਰਖਤਾਂ ਥੱਲੇ ਖੜੀ ਨਜ਼ਰ ਆਈ। ਕਹਿੰਦਾ ਮੈਂ ਇੰਨੇ ਜ਼ੋਰ ਦੀ ਡਾਈਵ ਕੀਤਾ, ਜ਼ੋਰ ਦੀ ਚੁੰਝ ਮਾਰੀ, ਮੇਰੀ ਚੁੰਝੇ ਦੇ ਹੱਡੀ 'ਚ ਫਸ ਗਈ, ਨਿਕਲੇ ਨਾ, ਬਥੇਰਾ ਮੈਂ ਜ਼ੋਰ ਲਾਇਆ। ਇਹ ਦਰਦੀ ਮਾਰੀ ਨੱਠੀ ਕੋਲ ਪਾਣੀ ਸੀ, ਡੁੰਮ ਸੀ ਪਾਣੀ ਦਾ, ਉਹਦੇ ਵਿੱਚ ਛਾਲ ਮਾਰੀ, ਉਹ ਸੀ ਗਹਿਰਾ, ਮੈਂ ਵੀ ਡੁੱਬ ਗਿਆ ਅਤੇ ਇਹ ਵੀ ਡੁੱਬ ਗਿਆ, ਡੁੱਬ ਗਈ। ਹੁਣ ਕਹਿਣ ਲੱਗਿਆ ਉਹ ਜਿਹੜਾ ਪਾਣੀ ਸੀ ਉਹ ਸੰਗਤ ਸੰਤਾਂ ਦੇ ਇਸ਼ਨਾਨ ਕਰਨ ਵਾਲਾ ਪਾਣੀ ਉੱਥੇ ਜਮ੍ਹਾਂ ਹੋਇਆ ਹੋਇਆ ਸੀ, ਮਹਾਂ ਪਵਿੱਤਰ ਜਲ ਸੀ ਉਹ। ਉਹਦਾ ਫਲ ਇਹ ਹੋਇਆ ਕਿ ਮਰਨ ਤੋਂ ਬਾਅਦ ਸਾਨੂੰ ਇਹਨੂੰ ਬ੍ਰਾਹਮਣ ਦੇ ਘਰ ਜਾਂਦਾ ਮਿਲਿਆ, ਲੜਕੀ ਬਣ ਕੇ ਮੈਨੂੰ ਇੱਥੇ ਮਿਲਿਆ। ਵਿਦਿਆ ਪੜ੍ਹੀ ਮੈਂ, ਵਿਦਿਆ ਪੜ੍ਹ ਕੇ ਜਾਣਨ ਲੱਗ ਗਿਆ ਮੈਂ ਤੇਲਗੂ ਸੰਤਾਂ ਦੀ। ਤਿੰਨ ਜਨਮ ਦਾ ਮੈਂ ਹਿਸਾਬ ਕਿਤਾਬ ਕਰ ਲੈਂਦਾ ਵੀ ਅਗਲੇ ਜਨਮ 'ਚ ਕੀ ਹੋਏਗਾ, ਹੁਣ ਤੇਰਾ ਕਿਵੇਂ ਬਣੂਗਾ ਅਤੇ ਪਹਿਲਾਂ ਕਿਵੇਂ। ਕਹਿੰਦਾ ਜਦ ਮੈਂ ਇਹਦਾ ਕੱਢਣ ਲੱਗਿਆ, ਕਹਿੰਦਾ ਮੇਰੀ ਅਗਲੇ ਚੱਕਰ ਖਾ ਗਈ। ਕਹਿੰਦਾ ਉਲਟਾ ਹੀ ਅੱਖਰ ਲਿਖਿਆ ਗਿਆ, ਉਹ ਐਂ ਆ ਗਿਆ ਵੀ ਬਹੁਤ ਵਧੀਆ, ਤੇਰੇ ਨਾਲ ਮਿਲ ਕੇ ਚੱਲੂਗੀ। ਅੱਖਰੇ ਗਲਤ ਹੋ ਗਿਆ, ਕਹਿੰਦਾ ਸਲਿਪ ਕਰ ਗਿਆ ਮਾਇੰਡ। ਹੁਣ ਕਹਿੰਦਾ ਸਾਡਾ ਸੀ ਸੰਜੋਗ, ਮੈਂ ਪਹਿਲਾਂ ਇਹਦੇ ਚੁੰਝਾਂ ਮਾਰੀਆਂ, ਹੁਣ ਕਹਿੰਦਾ ਇਹ ਮੇਰੇ ਬੋਲ ਕਬੋਲ ਮਾਰਦੀ ਹੈ, ਚੁੰਝਾਂ ਮਾਰਦੀ ਆ ਜਵਾਨ ਦੀਆਂ, ਅਤੇ ਮੈਂ ਗੁੱਸਾ ਨਹੀਂ ਕਰਦਾ, ਮੈਨੂੰ ਪਤਾ ਹੈ ਵੀ ਇਹ ਤਾਂ ਮੈਂ ਆਪਣਾ ਲੇਖ ਹੀ ਹੈ ਜਿਹੜਾ ਜਿਹੜਾ ਮੈਂ ਬਦਲਾ ਦੇ ਰਿਹਾ। ਅਤੇ ਉਹਨੂੰ ਕਹਿਣ ਲੱਗਿਆ ਕਿ ਸੰਤ ਜੀ ਤੁਸੀਂ ਨਾ ਪਿਛਲੇ ਜਨਮ ਦੇ ਅੰਦਰ ਇੱਕ ਸਾਧੂ ਸੀਗੇ, ਮੌਨੀ ਸੀ ਅਤੇ ਇੱਕ ਕਸਾਈ ਲੈ ਕੇ ਜਾਂਦਾ ਸੀ ਗਊ ਮਾਰਨ ਵਾਸਤੇ, ਉਹ ਗਊ ਛੁੱਟ ਗਈ ਅਤੇ ਉਹ ਤੇਰੇ ਪਿੱਛੇ ਟੋਏ ਸੀ ਉਹਨਾਂ 'ਚ ਲੁੱਕ ਗਈ, ਅਤੇ ਜਦੋਂ ਕਸਾਈ ਆਇਆ ਤੂੰ ਬੋਲਦਾ ਤਾਂ ਹੈ ਨਹੀਂ, ਦੋਵੇਂ ਹੱਥ ਪਿੱਛੇ ਨੂੰ ਕਰਕੇ ਦੱਸਦਾ ਵੀ ਹੈ ਗਊ ਇੱਥੇ ਲੁਕੀ ਹੋਈ ਹੈ, ਉਹਨੇ ਫੜ ਲਈ, ਫੜ ਕੇ ਮਾਰ ਦਿੱਤੀ। ਉਹ ਮਾਰੀ ਹੋਈ ਕਹਿਣ ਲੱਗਿਆ ਵੀ ਫਿਰ ਉਹਦੇ ਬਾਅਦ ਤੇਰੇ ਮਰ ਗਈ, ਅਤੇ ਉਹਦੇ ਬਾਅਦ ਕਹਿੰਦਾ ਜਿੱਥੇ ਉਹਨੇ ਜਾ ਕੇ ਮਾਰੀ ਉੱਥੇ ਪੂਰਨ ਤਤਵੇ ਤੇ ਮਹਾਂਪੁਰਸ਼ ਇਸ਼ਨਾਨ ਕਰ ਰਹੇ ਸੀ, ਉਹਨਾਂ ਦੀ ਜਿਹੜੀ ਧੂੜੀ ਸੀ ਚਰਨਾਂ ਦੀ ਫਲਾਵਾਂ ਦੇ ਨਾਲ ਉੜੀ, ਕਹਿੰਦੇ ਇਹਨੇ ਉੱਤੇ ਪੈ ਗਈ, ਉਹ ਜਿਹੜਾ ਸੀ ਕਸਾਈ ਉਹਨੂੰ ਜਦੇ ਸ਼ੇਰ ਨੇ ਮਾਰਤਾ, ਦੋਵੇਂ ਇਕੱਠੇ ਪਏ ਉੱਥੇ। ਕਹਿੰਦੇ ਉਹਦੇ ਫਲ ਨਾਲ ਇਹ ਰਾਜਾ ਬਣ ਗਿਆ, ਰਾਜਕੁਮਾਰ ਅਤੇ ਰਾਜਕੁਮਾਰੀ ਬਣ ਗਈ। ਕਹਿੰਦਾ ਸਮਾਂ ਆ ਗਿਆ, ਇਹ ਰਾਜਕੁਮਾਰ ਰੂਪੀ ਗਊ ਨੇ, ਕਹਿੰਦਾ ਕਰਮ ਨੇ ਇਹ ਤਾਂ ਮਰਵਾ ਦਿੱਤਾ ਰਾਜਕੁਮਾਰ, ਤੂੰ ਕਹਿੰਦੇ ਦੋਵੇਂ ਹੱਥ ਕਰਕੇ ਦੱਸਿਆ ਸੀ, ਇਸ ਕਰਕੇ ਤੇਰੇ ਦੋਵੇਂ ਹੱਥ ਵੱਢੇ ਗਏ। ਸਵਾਇਆ ਇਹ ਆਪਣੇ ਪਿਛਲੇ ਜਨਮ ਦੀਆਂ ਕਹਾਣੀਆਂ ਨੇ, ਇਹ ਲੇਖ ਨੇ, ਲਿਖੇ ਹੋਏ ਲੇਖ ਜਿਹੜੇ ਨੇ ਉਹ ਟਲਿਆ ਨਹੀਂ ਕਰਦੇ, ਲੇਖ ਨਾ ਮਿਟੀ ਹੈ ਸੱਚੀ ਜੋ ਲਿਖਿਆ ਸਤਿ ਸ਼੍ਰੀ ਅਕਾਲ। जैसी कलम बुरी है मस्तक हर जीड़े तैसी पास मथे विच लिखा के लिया सुख भी दुख भी बिछोड़े भी मेल भी इज्जत भी बेजतियां भी तरक्कियां भी तनजलियां सारा कुछ हुक्म दे अधीन पर अलौध कर्मां दे अनुसार चल रहे। ये आदमी जिन्ना जी करदा जोर ला लवे नहीं मिटिया करदा। बड़े बड़े हुए ने महाराज ने एक मिसाल दिती है राजा जनवेजा दे मती बद ब्यास पढ़ाया तीन कर जाकर अठारह काए कीर्तना चले चलाया जोर लाया मैं लेख मिटा दू। वेद ब्यास जी ने सारे दस दिते भी आ करेगा ऐ होगा आ करेगा अखीर से भी तेन कोल हो जाएगा जब तू जग दे ब्राह्मण बच्चा मार के सिटेगा कौन हो गया। तो हम व्यास जी ने कहा भी हूं मैं भगवान नाम की महिमा का तेन वर्णन करांगा पर तय ना मंत्र वल ते आके नक फेर लेने तेरे नक ते कोड़ रह लेना वो मर जाना। तो इसे तरह नाल होया महाराज कहते जिहा जहा मथे च लेख लिखा के आया वह जहा ही ये कोल हूं। इतने एक बड़ी भारी औकर आती है सानू भी जे लेखा का हिसाब किताब चल रहा है फिर की गुरुआ का संतों का की फायदा होया। कोई रिलैक्सेशन चाहिए है लिखता हो गए कोई माड़ा मोटा रियायत चाहिए। भाई गुरदास जी कहते धूड़ी लेख मिटाया साधुआ की धूड़ी में लेख मिट जाए। गुरु पंजवें पातशाह के कोल आके सकेत मंडी के राजे का लेख एक रात के चालीस साल भुगता के कट दिता गया तो है नहीं। गुरु नानक पातशाह के पास आके एक सत्संगी का महा उग्र पाप का लेख जिस दे बदले उन्हू सूली चाढ़ना सी एक सूल लग के कटिया गया। सो भाई आकल ने बची दे कर्मा वाल निगाह मारी उन्होंने कहा भी यह तो लेख माड़ा लिखा के लिया है बड़ी औखी होना है मेरी बच्ची ने। बच्ची भी दसदा कि बेटा जिथे तेरी शादी हो रही है वो सरगरीए ने उन्हें दिनों बंदे बचन पहरा देंगे ही बचन के हूं तो बचने नहीं किसी का कोई नहीं है। अज मंगना ब्याह होया कल पता लगता भी तोड़ता जी तो है नहीं मर्यादा जाती रही बिल्कुल संसार बेमर्यादा हो रहा। इसे करके दुख बेविश्वासियां वधदियां तुरियां जा रही हैं। डरते ने ब्याह तो डरन लग गए पहला खुशियां आदि हूं डरते ने भी पता नहीं की पाना बरतूगा। ਲੈਟਰੀ ਉਹ ਨਿਕਲਦੀਆਂ, ਮਿਲਦੇ ਨੇ, ਜੁਲਦੇ ਨੇ, ਇੱਕ ਦੂਏ ਨੂੰ ਦੇਖਦੇ ਆ, ਕਿਤੇ ਦੇਖਿਆ ਤੇ ਅੰਦਰ ਪਛਾਣ ਹੋ ਜਾਂਦੀ ਹੈ ਤਾਂ ਕੋਈ ਮਹਾਂਪੁਰਸ਼ ਹੈ ਜਿਹੜਾ ਅੰਦਰਲੀ ਗੱਲ ਜਾਣ ਜਾਵੇ। ਦੂਜੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ, ਉਪਰੋਂ ਰੂਪ ਰੰਗ ਸਿੱਖੀਆਂ ਹੋਈਆਂ ਉਪਰੀਆਂ ਆਦਤਾਂ ਦੇਖ ਕੇ ਆਦਮੀ ਵਿਸ਼ਵਾਸ ਕਰਦਾ, ਪਰ ਵਿੱਚ ਕੀ ਭਰਿਆ ਪਿਆ ਉਹਦੀ ਉਹਨੂੰ ਪਤਾ ਲੱਗਦਾ। ਸੋ ਦੁਨੀਆਂ ਬੜੇ ਦੁੱਖ ਪਾਉਂਦੀ ਹੈ, ਖਾਸ ਕਰਕੇ ਬੀਬੀਆਂ ਨੂੰ ਵੀ ਬਹੁਤ ਔਖਾ ਹੋ ਜਾਂਦਾ, ਸ਼ਰਾਬੀ ਕਬਾਬੀ ਮਿਲ ਜਾਂਦਾ, ਉਹ ਤਰੱਕੀ ਕਰਨਾ ਚਾਹੁੰਦੀਆਂ, ਉਹ ਸ਼ਰਾਬ ਪੀ ਕੇ ਗਲੀ ਜਾਂਦਾ, ਸਭ ਕੁਛ ਲੇਖ ਐਸੇ ਹੁੰਦੇ ਨੇ, ਬੜੇ ਮੁਸ਼ਕਲ ਨੇ ਬਦਲਣੇ। ਸਿਖਾਲਾ ਨਹੀਂ ਹੈ ਲੇਖ ਬਦਲਣਾ, ਵੀ ਐਵੇਂ ਜਾਓ ਜੀ ਸੰਤ ਜੀ ਮੇਰਾ ਲੇਖ ਬਦਲ ਦਿਓ, ਕੋਈ ਦੁਕਾਨ ਬਣੀ ਹੋਈ ਹੈ। ਬਹੁਤ ਮਿਹਨਤ ਕਰੋ, ਗੁਰੂ ਨੂੰ ਪ੍ਰਸੰਨ ਕਰੋ, ਪ੍ਰਸੰਨ ਹੋ ਜੇ, ਆਪਣੇ ਪਿਆਰੇ ਨੂੰ ਕਹਿ ਦੇਵੇ ਵੀ ਐਂ ਕਰਦੇ, ਉਹ ਹੋ ਸਕਦਾ ਰਿਆਇਤ ਹੋ ਜਾਵੇ। ਪਰ ਬੇਸਿਕਲੀ ਲੇਖ ਬਿਲਕੁਲ ਨਹੀਂ ਹਟਿਆ ਕਰਦਾ, ਕੁਛ ਨਾ ਕੁਛ ਭੋਗਣਾ ਹੀ ਪੈਂਦਾ, ਨਰਮ ਹੋ ਜਾਂਦਾ। ਸੋ ਉਸ ਵੇਲੇ ਉਹਨੇ ਦੱਸਿਆ ਵੀ ਬੇਟਾ ਜਿੱਥੇ ਤੇਰੀ ਸ਼ਾਦੀ ਹੋ ਰਹੀ ਆ ਉਹ ਤਾਂ ਸੁਲਤਾਨੀਆਂ ਨੇ, ਤੂੰ ਗੁਰੂ ਦੇ ਭਰੋਸਾ ਕਰ, ਗੁਰੂ ਦੇ ਆਪਣਾ ਗੁਰੂ ਹੈ, ਸਮਰੱਥ ਹੈ ਗੁਰੂ, ਉਹ ਤੇਰੇ ਲੇਖ ਜ਼ਰੂਰ ਮਿਟਾ ਦੇਗਾ। ਸੋ ਸ਼ਾਦੀ ਹੋ ਗਈ, ਹੁਣ ਤੋਂ ਬਾਅਦ ਬੜਾ ਬੀਬੀ ਦੇ ਮਨ 'ਚ ਰੰਜਾ ਹੈ ਵੀ ਹੁਣੇ ਮੈਨੂੰ ਜਾਂਦੀ ਨੂੰ ਕਹਿਣਾ ਵੀ ਆ ਕਬਰ ਨੂੰ ਮੱਥਾ ਟੇਕ, ਆ ਮੁਕਾਮ ਬਣਿਆ ਹੋਇਆ ਇੱਥੇ ਮੱਥਾ ਟੇਕ, ਮੈਂ ਤਾਂ ਕਦੇ ਪਰਮੇਸ਼ਰ ਤੋਂ ਬਗੈਰ, ਗੁਰੂ ਤੋਂ ਬਗੈਰ ਸੀਸ ਨਹੀਂ ਨਿਵਾਇਆ ਕਿਤੇ। ਸੋਚਦੀ ਜਾਂਦੀ ਹੈ ਅਤੇ ਅੰਮ੍ਰਿਤ ਵੇਲੇ ਹੀ ਬਰਾਤ ਤੁਰੀ ਹੈ, ਕਿਉਂਕਿ ਪੈਦਲ ਜਾਂਦੇ ਸੀ, ਜੇਠ ਦਾ ਮਹੀਨਾ ਸੀ, ਡੋਲੀ ਚੱਕੀ ਜਾਂਦੇ ਨੇ, ਬਾਕੀ ਘੋੜਿਆਂ 'ਤੇ ਸਵਾਰ ਨੇ, ਹੌਲੀ ਹੌਲੀ ਬਰਾਤ ਤੁਰ ਵਾਪਸ ਜਾ ਰਹੀ ਹੈ ਵਿਆਹ ਤੋਂ ਬਾਅਦ। ਜਾਂਦੇ ਜਾਂਦੇ ਜਦ ਡੋਲੀ ਕੋਲੋਂ ਲੰਘੇ ਤਾਂ ਬਰਾਤ ਤਾਂ ਅੱਗੇ ਲੰਘ, ਇਹ ਬੀਬੀ ਪਿੱਛੇ ਹੈ। ਇਹਦੇ ਕੰਨ ਦੇ ਵਿੱਚ ਆਸਾ ਜੀ ਦੀ ਵਾਰ ਦੀ ਆਵਾਜ਼ ਪਈ, ਜਦੋਂ ਸੁਣੀ ਆਸਾ ਦੀ ਵਾਰ ਦੀ ਆਵਾਜ਼ ਬਾਣੀ ਤੋਂ ਬਾਅਦ ਸੀ, ਉਸੇ ਵੇਲੇ ਨੇਤਰਾਂ ਦੇ ਅੰਦਰ ਹੜ ਆ ਗਿਆ ਹੰਝੂਆਂ ਦਾ ਵੀ ਮੇਰੇ ਸਤਿਗੁਰੂ ਇੱਥੇ ਬੈਠੇ, ਮੈਂ ਕੋਲ ਦੀ ਨੰਗੀ ਜਾਂਦੀ ਹਾਂ, ਇਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ, ਕਈ ਵਾਰੀ ਮੇਰੇ ਸੀਸ 'ਤੇ ਹੱਥ ਰੱਖਿਆ, ਕੁਛ ਹੋ ਜਾਵੇ ਮੈਂ ਦਰਸ਼ਨ ਕਰੇ ਬਿਨਾਂ ਨਹੀਂ ਜਾਣਾ। ਉਸ ਵੇਲੇ ਪਹਿਰੇਦਾਰ ਜਿਹੜੇ ਚੱਕੀ ਜਾਂਦੇ ਸੀ ਡੋਲੀ ਮਜ਼ੂਰ, ਉਹ ਕਹਿੰਦੇ ਡੋਲੀ ਮੇਰੀ ਰੱਖ ਦਿਓ, ਉਹਦੇ ਆ ਕੰਗਣ ਲਾਹੇ ਦੋਹਾਂ ਬਾਹਾਂ ਦੇ ਅਤੇ ਇੱਕ ਇੱਕ ਕਰਕੇ ਦੋਹਾਂ ਚਾਹਾਂ ਨੂੰ ਫੜਾਤਾ, ਕਹਿੰਦੇ ਤੁਸੀਂ ਇੱਥੇ ਰਹੋ, ਆਹ ਮੇਰੇ ਸਤਿਗੁਰੂ ਦਾ ਦੀਵਾਨ ਲੱਗਿਆ ਹੈ ਅਤੇ ਮੈਂ ਨਮਸਕਾਰ ਕਰਕੇ ਆਉਂਦੀ ਹਾਂ, ਕੋਈ ਆਵੇ ਦੱਸ ਦਿਓ ਵੀ ਉਹ ਤਾਂ ਉੱਥੇ ਮੱਥਾ ਟੇਕਣ ਗਈ, ਨੇੜੇ ਹੀ ਦੀਵਾਨ ਲੱਗਿਆ ਹੋਇਆ ਸੀ, ਦਿਨ ਚੜ ਚੁੱਕਿਆ ਸੀ, ਅੰਮ੍ਰਿਤ ਵੇਲਾ ਸੂਰਜ ਚੜ੍ਹਨ ਤੋਂ ਪਹਿਲਾਂ ਮੌਕਾ ਸੀ। ਉਸ ਵੇਲੇ ਬੀਬੀ ਉਤਰੀ, ਜਾ ਕੇ ਸਿੱਧਾ ਹੀ ਗੁਰੂ ਮਹਾਰਾਜ ਵੱਲ ਨੂੰ ਜਾਂਦੀ ਹੈ, ਮਹਾਰਾਜ ਨੇ ਵੀ ਦੇਖ ਲਿਆ ਵੀ ਵਿਆਹਤਾ ਲੜਕੀ ਹੈ ਅਤੇ ਆਉਣਾ ਚਾਹੁੰਦੀ ਹੈ, ਨਾਲ ਕੋਈ ਨਹੀਂ ਹੈ, ਅੰਤਰਜਾਮੀ ਸੀ, ਪਛਾਣਗੇ। ਉਸ ਵੇਲੇ ਆਵਾਜ਼ ਦੇਤੀ, ਬੇਟਾ ਉਰੇ ਆਓ ਸਾਡੇ ਕੋਲ। ਉਸ ਵੇਲੇ ਜਾ ਕੇ ਨਮਸਕਾਰ ਕਰਦੀ ਹੈ ਬਹੁਤ ਵੈਰਾਗ ਦੇ ਵਿੱਚ ਆ ਕੇ ਤੇ ਮਹਾਰਾਜ ਜੀ ਦੇ ਚਰਨਾਂ 'ਚ ਇਸ ਤਰ੍ਹਾਂ ਦੇ ਨਾਲ ਬੇਨਤੀ ਕਰਦੀ ਹੈ, ਤੇਰੇ ਬਿਨਾਂ ਨਾ ਜਗਤ ਹੈ ਉੱਤੇ ਕੋਈ, ਜਿਹੜਾ ਤੇਰਾ ਦੇਖ ਬਦਲੇ, ਬਿਨਾਂ ਨਾ ਜਗਤ ਹੈ ਉੱਤੇ ਕੋਈ, ਜਿਹੜਾ ਤੇਰਾ ਦੇਖ ਬਦਲੇ। ਸੰਸਾਰ ਦੇ ਉੱਤੇ ਕੋਈ ਮਾੜੇ ਲੇਖਾਂ ਦੇ ਸਦਕੇ ਮੇਰਾ ਵਿਆਹ ਜੋ ਹੈ ਸੁਲਤਾਨੀਆਂ ਦੇ ਹੋ ਗਿਆ। ਤੇਰੇ ਚਰਨਾਂ ਦੀ ਪ੍ਰੀਤ ਨੀ ਉਹਨਾਂ ਨੇ ਰਹਿਣ ਦੇਣੀ, ਤੇਰੇ ਦਰਸ਼ਨ ਨੀ ਉਹਨਾਂ ਨੇ ਕਰਨ ਦੇਣੀ। ਮੈਂ ਤਾਂ ਇਸ ਤਰ੍ਹਾਂ ਮਰ ਜਾਵਾਂਗੀ ਜਿਵੇਂ ਮੱਛੀ ਪਾਣੀ ਤੋਂ ਬਗੈਰ ਮਰਦੀ ਹੈ।